तामी क्रोधी लालची इनसे भगत न होए, भक्ति करे कोई सूरमा जात बरन कुल खोए। इस देही अंदर पंच चोर बसे काम क्रोध लोभ मोह अहंकारा। अमृत लूटे मनमुख नहीं बूझे कोई न सुने पुकारा। अंधा जगत अंधवर तारा बाज गुरु गुबारा। एक नगरी पंच चोर बसिए ले वर्जत चोरी तावे। त्रिदस माल रखे जो नानक मोख मुकत सो पावे। मृग मीन प्रिंग पतंग कूचर एक दोष विनाश। पंच दो का साध जामे ताकि केतकास। त्रिगद जो न चेत संभ पुन पाप सोच। मानुखा अवतार दुर्लभ तिही संगत बोच। रे नर्म गर्भ कुंडल जब आछत उर्द ध्यान लेव लागा। मृतक विंड पद मद ना निस एक ज्ञान सुनागा। ते दिन संबल कष्ट मा दुख अब चित अधिक पसारिया। गर्भ छोड़ मित मंडल आया तो नर हर मने विसारिया। फिर पछतावेगा मुड़िया तू कवन कुमत प्रम लागा। चेत राम नाही जमपुर जाएगा जन बिचरे अनराधा। बाल विनोद चिंद रस लागा किन किन मोए व्यापे। रस मिस मेघ अमृत बिख चाकी तो पंच प्रगट संतापे। जब तब संयम छोड़ सुकृत मत राम ना राध्या। उचलिया काम काल मत लागी तो आन सकत मगल बांध्या। तरुण तेज पर त्री मुख जोही सर्व अवसर न पहचान्या। पुन मत काम मां बिख भूले पाप पुन न पहचान्या। सुत संपत देख ए मन गर्भिया राम हृदय ते खोया। अवर मरत माया मन तोले तो पग मुख जन्म बिगोया। कुंडर केस कुसुम ते तोले सप्त पाताल की वाणी। लोचन सर में बुध बल नाठी ता काम पवस मादानी। ताते बिखे पई मत पावस काया कमल कुमलाना। अवगत बाणी छोड़ स्मृत मंडल तो पाछे पछताना। निकुटी दे देख तुनु बुझे मान करत नहीं गुजे। लालच करे जीवन पद कारण लोचन कछु न सूझे। ताका तेज उड्या मन पंखी तरंगन न सुखाई। वेणी कहे सुनो रे भक्तो मरण मुकत किन पाई।
गुरु साहब भी बख्श देंगे आज दे सुरवानी सत्संग ले। गुरु साहबान ने जो शब्द बख्शिश किया है वो है पांच विकार। पंज विकार इस जगत दे विच की अर्थ रखते हैं। ਪਰਮਾਰਥੀ ਜੀਵਨ ਦੇ ਵਿੱਚ ਇਹਨਾਂ ਵਿਕਾਰਾਂ ਦਾ ਕੀ ਭਾਵ ਹੈ, ਇਹ ਕਿਸ ਤਰੀਕੇ ਦੇ ਨਾਲ ਪ੍ਰਗਟ ਹੁੰਦੇ ਹਨ, ਔਰ ਜੀਵਾਤਮਾ ਦੇ ਉੱਪਰ ਇਸ ਦਾ ਕੀ ਅਸਰ ਪੈਂਦਾ ਹੈ, ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਜਦੋਂ ਕੋਈ ਵੀ ਕਿਰਿਆ ਅਪਣਾਉਂਦੀ ਹੈ, ਅਪਣਾਈ ਗਈ ਕਿਰਿਆ ਇਸ ਜਗਤ ਦੇ ਵਿੱਚ ਬੰਧਨ ਦਾ ਰੂਪ ਲੈ ਕਰਕੇ ਪ੍ਰਗਟ ਹੁੰਦੀ ਹੈ, ਇਸ ਦਾ ਭੁਗਤਾਨ ਇਸ ਜੀਵਾਤਮਾ ਨੂੰ ਅਗਲੇ ਅਣਗਿਣਤ ਜਨਮਾਂ ਦੇ ਵਿੱਚ ਕਰਨਾ ਪੈਂਦਾ ਹੈ, ਕਰੋੜਾਂ ਹੀ ਜਨਮਾਂ ਦੇ ਜਦੋਂ ਪੁੰਨ ਇਕੱਠੇ ਹੁੰਦੇ ਹਨ ਉਦੋਂ ਇਹ ਜੀਵਾਤਮਾ ਜੋ ਹੈ ਐਸੀ ਕਿਰਿਆ ਨੂੰ ਅਪਣਾਉਂਦੀ ਹੈ ਜਿਹਨੂੰ ਅਪਣਾਉਣ ਦੇ ਨਾਲ ਇਸ ਜੀਵਾਤਮਾ ਦੇ ਉੱਪਰ ਜਿਹੜੇ ਅਣਗਿਣਤ ਜਨਮਾਂ ਦੇ ਬੰਧਨ ਪਏ ਹੋਏ ਹਨ ਉਹ ਛੁੱਟ ਜਾਂਦੇ ਹਨ, ਔਰ ਇਸ ਕਿਰਿਆ ਨੂੰ ਅਪਣਾਉਣ ਵਕਤ ਇਹ ਜੀਵਾਤਮਾ ਜਦੋਂ ਕੋਈ ਉਦਮ ਕਰਦੀ ਹੈ ਇਸ ਨੂੰ ਉਦਮ ਤੋਂ ਰੋਕਣ ਵਾਸਤੇ ਇਸ ਕਾਲ ਨੇ ਇਸ ਮਨ ਬੁੱਧੀ ਔਰ ਇੰਦਰੀਆਂ ਦੇ ਅਧੀਨ ਕੁਝ ਵਿਕਾਰ ਰੱਖੇ ਹਨ ਜਿਨ੍ਹਾਂ ਦੇ ਵਿੱਚੋਂ ਪੰਜ ਵਿਕਾਰ ਮੁੱਖ ਹਨ। ਸੰਤਾਂ ਨੇ ਆਪਣੀ ਬਾਣੀ ਦੇ ਵਿੱਚ ਇਹਨਾਂ ਵਿਕਾਰਾਂ ਨੂੰ ਤਸਕਰ ਕਹਿ ਕਰਕੇ ਯਾਦ ਕੀਤਾ ਹੈ, ਚੋਰ ਕਹਿ ਕਰਕੇ ਪੁਕਾਰਿਆ ਹੈ, ਪਰਮਾਰਥੀ ਜੀਵਨ ਦੀ ਇਹ ਇੱਕ ਬਹੁਤ ਵੱਡੀ ਰੁਕਾਵਟ ਹੈ। ਕਾਮ ਦੇ ਰੂਪ ਵਿੱਚ ਇਹ ਕਾਲ ਜਦੋਂ ਇਸ ਰੁਕਾਵਟ ਨੂੰ ਇਸ ਜੀਵਾਤਮਾ ਦੇ ਰਸਤੇ ਦੇ ਵਿੱਚ ਲਿਆ ਕਰਕੇ ਖੜਾ ਕਰਦਾ ਹੈ, ਇੰਦਰੀਆਂ ਦੇ ਅਧੀਨ ਇਹ ਮਨ, ਮਨ ਦੇ ਅਧੀਨ ਇਹ ਜੀਵਾਤਮਾ ਜਦੋਂ ਇਸ ਵਿਕਾਰ ਦੇ ਅਧੀਨ ਹੋ ਜਾਂਦੀ ਹੈ ਉਸ ਵਕਤ ਇਸ ਦੀ ਬੁੱਧੀ ਜੋ ਹੈ ਉਹ ਭ੍ਰਿਸ਼ਟ ਹੋ ਜਾਂਦੀ ਹੈ, ਉਹ ਸਾਥ ਨਹੀਂ ਦਿੰਦੀ, ਉਹ ਕੰਮ ਨਹੀਂ ਕਰਦੀ ਜਿਸ ਰਸਤੇ ਤੇ ਚੱਲਣ ਵਾਸਤੇ ਇਸ ਨੂੰ ਉਪਦੇਸ਼ ਦਿੱਤਾ ਗਿਆ ਸੀ। ਇਹ ਜੀਵਾਤਮਾ ਚਾਹ ਕਰਕੇ ਵੀ ਉਸ ਰਸਤੇ ਦੇ ਉੱਪਰ ਚੱਲ ਨਹੀਂ ਸਕਦੀ। ਸਭ ਤੋਂ ਵੱਡੀ ਇਹ ਰੁਕਾਵਟ ਇਸ ਜੀਵਾਤਮਾ ਨੂੰ ਇਸ ਜਗਤ ਦੇ ਨਾਲ ਬੰਧਨ ਦੇ ਰੂਪ ਵਿੱਚ ਲੈ ਕਰਕੇ ਆਉਂਦੀ ਹੈ। ਕਾਮ ਦੇ ਵਸ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਇਹਨਾਂ ਵਿਕਾਰਾਂ ਨੂੰ ਬੜਾ ਸਪਸ਼ਟ ਕੀਤਾ ਹੈ। ਹਾਥੀ ਦੇ ਅੰਦਰ ਇਹ ਕਾਮ ਦਾ ਰੋਗ ਹੈ, इस विकार दे अधीन ए पराई वस हो जाता है। कागज की अथनी बना करके खड्डे दे उपर रख दिती जाती है। काम दे मत विच हाथी नू इसका ज्ञान नहीं, समर्था काम नहीं करती और गड्ढे दे विच टह जांदा है। बाकी दी उम्र पराए वस पराए अधीन दुनिया का भोज टोना और जिस पासे महावत ले जाना चाहे ले जा सकता है। सारी जिंदगी खत्म हो गई एक विकार करके। हिरन है, नाद का रोग है, शिकारी इसनू पकड़न वास्ते नाद उत्पन्न करता है। एक विशेष तरीके का नाद ढोलकी के रूप विच उस दे मध विच मत हो करके उस दे ढोल दे उपर अपना सिर रख देंदा है। उस दे बाद उदा असर अपनी चमड़ी उतरवांदा है, पिंजरियां दा कैदी बनता है, लोगां दे स्वाद नू पूर्ति करता है। एक विकार भवरा है, सुगंधी का दीवाना है। शाम हो गई, सूरज अस्त हो रहा है। उस दीवानगी दे विच उसनू पता ही नहीं कमल ने अपनी पंखड़ियां बंद कर लिया, विच ही खत्म हो गया। पतंगा है, लोह दा दीवाना। ऐसी दीवानगी पंख ही जल गए, उस लोह तो परे नहीं गया, अस्थि मिटाती। मक्खी है, स्वाद दी मारी हुई, गुड़ दे उपर बैठ गई है, विच ही तस गई। ऐसा स्वाद लगाया, सारे पर जड़े ने उदे विच ही रच गए ने। हुण चाह करके भी नहीं उड़ सकती, उदे विच ही खत्म हो गई है। भाई गुरदास जी उपदेश करते हैं, इन्हां सारयां दे विच इक विकार सी और उसका भुगतान इन्होंने अपने जीवन नूं कुर्बान करके दिता है। इस जीवात्मा ने ये पंजों ही असाध रोग जड़े हैं अपना रखे हैं, ताकि केतक आस वो जीवात्मा किस आस दे विच बैठी है, क्या अपनी मंजिल नूं प्राप्त कर लेगी। किस अहंकार दे विच असी गोते लै रहे हां, जिस सतगुरु दा असी मान करदे हां, अहंकारे भरदे हां, दौड़दे होए जांदे हां, इन्हां विकारां दे अधीन जांदे हां। इन्हां चो विकारां चो निकलण वास्ते असी कदी सतगुर दी शरण नहीं ली, फिर कैसी कल्पना लै करके बैठे हां, और केड़ा चमत्कार असी देखना चाहते हां। पुराने समय भी चमत्कार उस काल ने दिखाए हैं। चल रहे एक होर कलयुग दे विच इस तो वड्डा चमत्कार होर क्या हो सकता है। बैठे ते काल दे मूंह दे विच आ गए हां, कल्पना सचखंड दी करी बैठे हां। जींदे जी इस त्रिकुटी नूं पार ना कर सके, मरण दे बाद किसने मोक्ष नूं प्राप्त कीता है, ਇਹ ਭਰਮ ਕਿਸ ਤੋਂ ਵੱਡਾ ਹੈ, ਇਸ ਚਮਤਕਾਰ ਤੋਂ ਵੱਡਾ ਭਰਮ ਹੋਰ ਕਿਹੜਾ ਹੋ ਸਕਦਾ ਹੈ। ਉਸ ਦੇ ਬਾਵਜੂਦ ਅਸੀਂ ਨਹੀਂ ਚੇਤਦੇ, ਈਰਖਾ ਦਵੈਸ਼ਤਾ ਦੇ ਵਿੱਚ ਆਪਣੀ ਹਸਤੀ ਮਿਟਾ ਰਹੇ ਹਾਂ, ਮਾਨ ਦੇ ਵਿੱਚ ਖਤਮ ਹੋ ਰਹੇ ਹਾਂ। ਅਰਜੁਨ ਨੇ ਸਵਾਲ ਕੀਤਾ ਸੀ ਆਪਣੇ ਗੁਰੂ ਨੂੰ, ਜੀਵਾਤਮਾ ਦੇ ਉੱਪਰ ਐਸਾ ਕਿਹੜਾ ਬੰਧਨ ਹੈ, ਐਸਾ ਕਿਹੜਾ ਉਪਾਅ ਹੈ, ਐਸਾ ਕਿਹੜਾ ਰੋਗ ਹੈ ਜਿਸ ਦੇ ਅਧੀਨ ਹੋ ਕਰਕੇ ਉਹ ਨਾ ਚਾਹੁੰਦੇ ਹੋਏ ਵੀ ਐਸੀ ਕਿਰਿਆ ਨੂੰ ਅਪਣਾ ਲੈਂਦੀ ਹੈ ਜਿਸ ਦਾ ਭੁਗਤਾਨ ਕਰਨ ਵਾਸਤੇ ਉਸ ਨੂੰ ਫਿਰ ਇਸ ਜਗਤ ਦੇ ਵਿੱਚ ਨਿਚਲੀਆਂ ਜੂਨਾਂ ਵਿੱਚ ਜੰਮਣ ਔਰ ਮਰਨਾ ਪੈਂਦਾ ਹੈ। ਉਸ ਵੇਲੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ, ਹੇ ਕੁੰਤੀ ਪੁੱਤਰ, ਇਸ ਜੀਵਾਤਮਾ ਨੇ ਮਨ ਦੇ ਅਧੀਨ ਇੱਕ ਕਾਮ ਨੂੰ ਅਪਣਾ ਰੱਖਿਆ ਹੈ। ਕਾਮ ਹੀ ਉਹ ਵਿਕਾਰ ਹੈ ਜੋ ਖਾਂਡੇ ਦੇ ਜ਼ੋਰ ਤੇ ਇਸ ਜੀਵਾਤਮਾ ਤੋਂ ਐਸੀ ਕਿਰਿਆ ਕਰਵਾ ਲੈਂਦਾ ਹੈ ਜਿਹੜੀ ਇਸ ਨੂੰ ਬਾਰ ਬਾਰ ਬੰਧਨ ਵਿੱਚ ਲੈ ਕਰਕੇ ਆਉਂਦੀ ਹੈ। ਔਰ ਇਹ ਕਾਮ ਹੀ ਹੈ ਜੋ ਮਨ, ਬੁੱਧੀ ਔਰ ਇੰਦਰੀਆਂ ਦੇ ਵਿੱਚ ਬੜੇ ਸੂਖਮ ਰੂਪ ਵਿੱਚ ਕ੍ਰੋਧ ਦਾ ਆਵਰਣ ਲੈ ਕਰਕੇ ਵਿਆਪਤ ਹੈ। ਕ੍ਰੋਧ ਦੀ ਆਪਣੇ ਆਪ ਵਿੱਚ ਕੋਈ ਵੀ ਹਸਤੀ ਨਹੀਂ ਹੈ, ਕਾਮ ਦਾ ਦੂਸਰਾ ਰੂਪ ਹੀ ਕ੍ਰੋਧ ਹੈ। ਅਸੀਂ ਕ੍ਰੋਧ ਚੋਂ ਨਿਕਲਣਾ ਚਾਹੁੰਦੇ ਹਾਂ, ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ ਸੱਚ ਬੋਲਣਾ ਹੈ, ਕ੍ਰੋਧ ਨਹੀਂ ਕਰਨਾ। ਕ੍ਰੋਧ ਤੋਂ ਛੁਟਕਾਰਾ ਕਿਸ ਤਰ੍ਹਾਂ ਹੋ ਸਕਦਾ ਹੈ, ਕਾਮ ਤੋਂ ਨਾ ਛੁੱਟੇ। ਕਾਮ ਹੀ ਉਹ ਜੜ ਹੈ ਜਿਹੜੀ ਇਹਨਾਂ ਪੰਜਾਂ ਵਿਕਾਰਾਂ ਦਾ ਮੂਲ ਹੈ। ਇਸ ਜੜ ਨੂੰ ਕੱਟੇ ਬਗੈਰ ਬਾਕੀ ਦੇ ਚਾਰੋਂ ਜਿਹੜੇ ਰੋਗ ਹਨ ਉਹਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਇਹ ਬਾਣੀ ਸੱਚਖੰਡ ਦੀ ਸੱਚੀ ਬਾਣੀ, ਕਿਆ ਅਸੀਂ ਅੱਜ ਤੱਕ ਕਦੇ ਸੁਣੀ ਨਹੀਂ? ਜੇ ਸੁਣੀ ਸੀ ਤੇ ਅੱਜ ਤੱਕ ਇਸ ਰੋਗ ਤੋਂ ਦੂਰ ਕਿਉਂ ਨਹੀਂ ਹੋਏ? ਇਸ ਤੋਂ ਬਚਣ ਦਾ ਉਪਾਅ ਕਿਉਂ ਨਹੀਂ ਕੀਤਾ? ਇਸਤਰੀ ਪੁਰਸ਼ ਦਾ ਜੋ ਸੰਬੰਧ ਇਸ ਜਗਤ ਦੇ ਵਿੱਚ ਹੈ, ਕਿਆ ਉਸਦਾ ਆਧਾਰ ਭੋਗ ਹੈ? ਕਿਆ ਭੋਗਣ ਵਾਸਤੇ ਇਹਨਾਂ ਨੂੰ ਇੱਕ ਦੂਸਰੇ ਦੇ ਨਜ਼ਦੀਕ ਲਿਆਇਆ ਜਾਂਦਾ ਹੈ? ਇਹ ਸਾਧਨ ਹੈ ਕਰਮ ਦਾ ਭੁਗਤਾਨ ਇਸ ਦੇਹ ਦੇ ਉੱਪਰ। ਵੱਡੇ ਮਹਾਰਾਜ ਜੀ ਬਾਬਾ ਸਾਵਣ ਸਿੰਘ ਜੀ ਦੀ ਬਾਣੀ ਪੜ੍ਹੋ, ਪਗ ਪਗ ਤੇ ਉਹਨਾਂ ਨੇ ਚੇਤਾਇਆ ਹੈ, ਹੁਸ਼ਿਆਰ ਕੀਤਾ ਹੈ ਇਸ ਕਾਮ ਦੇ ਮੁਤਲਕ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੋ, ਪ੍ਰਾਣ ਸੰਗਲੀ ਦੇ ਵਿੱਚ ਕਿਤਨਾ ਵੱਡਾ ਮਜ਼ਮੂਨ ਇਸ ਕਾਮ ਦੇ ਮੁਤਲਕ ਦਿੱਤਾ ਗਿਆ ਹੈ। ਪਰਮਾਰਥੀ ਦਾ ਅਰਥ ਹੈ ਪਰਮ ਅਰਥ ਨੂੰ ਪ੍ਰਾਪਤ ਕਰਨਾ। ਇਸ ਜਗਤ ਦੇ ਵਿੱਚ ਜਦੋਂ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆਉਂਦੀ ਹੈ ਇਸ ਪਰਮ ਅਰਥ ਨੂੰ ਪ੍ਰਾਪਤ ਕਰਨ ਵਾਸਤੇ ਆਉਂਦੀ ਹੈ। ਉਹ ਪਰਮ ਅਰਥ ਕਿਹੜਾ ਹੈ? ਉਸ ਸੱਚੇ ਅਕਾਲ ਪੁਰਸ਼ ਦੀ ਪ੍ਰਾਪਤੀ। ਔਰ ਉਸ ਪ੍ਰਾਪਤੀ ਕਰਨ ਵਾਸਤੇ ਸਭ ਤੋਂ ਪਹਿਲਾ ਆਧਾਰ ਜੋ ਦਿੱਤਾ ਗਿਆ ਹੈ ਇਸ ਰੋਗ ਤੋਂ ਦੂਰ ਹੋਣਾ, ਇਸ ਤੋਂ ਬਚਣ ਦਾ ਉਪਾਅ ਕਰਨਾ। ਅਸੀਂ ਤੇ ਉਹ ਗੁੜ ਦੀ ਮੱਖੀ ਬਣੀ ਬੈਠੇ ਹਾਂ ਜਿਸ ਦੇ ਜੀਵਨ ਦਾ ਕੁਛ ਅਰਥ ਹੀ ਨਹੀਂ ਰਹਿ ਗਿਆ। ਸੰਤਾਂ ਦੀ ਜੋ ਬਾਣੀ ਹੈ ਇਸ ਜਗਤ ਦੇ ਵਿੱਚ ਗ੍ਰਸਤ ਜੀਵਨ ਦੇ ਮੁਤਲਕ ਜੋ ਉਪਦੇਸ਼ ਉਹਨਾਂ ਨੇ ਦਿੱਤੇ ਹਨ, ਗ੍ਰਸਤ ਜੀਵਨ ਦਾ ਜੋ ਉਪਦੇਸ਼ ਹੈ ਉਹ ਕੋਈ ਭੋਗ ਦਾ ਉਪਦੇਸ਼ ਨਹੀਂ ਹੈ। ਇਸ ਚੋਲੇ ਦੇ ਵਿੱਚ ਰਹਿ ਕਰਕੇ ਇਸ ਜੀਵਾਤਮਾ ਨੇ ਆਪਣੇ ਘਰ ਦਾ ਕੰਮ ਕਰਨਾ ਹੈ, ਇਸ ਚੋਲੇ ਨੂੰ ਕਾਇਮ ਰੱਖਣ ਵਾਸਤੇ ਕਿਰਤ ਦੀ ਲੋੜ ਹੈ। ਕਿਰਤ ਤੋਂ ਬਾਅਦ ਪਿਛਲੇ ਜਨਮਾਂ ਦਾ ਭੁਗਤਾਨ ਵੀ ਕਰਨਾ ਹੈ। ਇਸ ਤੋਂ ਵੱਡਾ ਹੋਰ ਕਿਹੜਾ ਉਪਾਅ ਹੋ ਸਕਦਾ ਹੈ ਕਿ ਕੁਝ ਜੀਵਾਤਮਾ ਮਿਲ ਕਰਕੇ ਆਪਣੇ ਘਰ ਦਾ ਕੰਮ ਕਰਨ ਔਰ ਬੜੇ ਅੱਛੇ ਤਰੀਕੇ ਦੇ ਨਾਲ ਇੱਕ ਦੂਜੇ ਦਾ ਭੁਗਤਾਨ ਵੀ ਕਰ ਦੇਣ। ਪਰ ਮਨ ਦੀ ਸੰਗਤ ਕਰਕੇ ਜੀਵਾਤਮਾ ਇਸ ਤਰੀਕੇ ਦੇ ਨਾਲ ਕਾਮ ਦੇ ਮਦ ਵਿੱਚ ਆਪਣੀ ਹਸਤੀ ਮਿਟਾ ਰਹੀ ਹੈ। ਉਹ ਪੂੰਜੀ, ਉਹ ਅਖੁੱਟ ਭੰਡਾਰ ਜਿਸ ਦੇ ਵਿੱਚੋਂ ਕੁਛ ਅੰਸ਼ ਲੈ ਕਰਕੇ ਇਸ ਜੀਵਾਤਮਾ ਨੂੰ ਮਨੁੱਖੇ ਜਨਮ ਵਿੱਚ ਦਿੱਤਾ ਗਿਆ ਸੀ, ਵਿਚਾਰ ਕਰਕੇ ਦੇਖ ਲਓ ਇਸ ਅਸਾਧ ਰੋਗ ਦਾ ਜਦੋਂ ਪ੍ਰਬਲ ਰੂਪ ਪ੍ਰਗਟ ਹੁੰਦਾ ਹੈ ਇਹ ਦੌਲਤ ਕਿਸ ਤਰੀਕੇ ਦੇ ਨਾਲ ਖਰਚ ਕੀਤੀ ਜਾਂਦੀ ਹੈ। ਦੂਸਰੇ ਪਾਸੇ ਸੰਤਾਂ ਦਾ ਉਪਦੇਸ਼ ਹੈ ਭਜਨ ਦਾ, ਅਸੀਂ ਭਜਨ ਦਾ ਅਰਥ ਵੀ ਗਲਤ ਲਿਆ ਹੈ। ਅੱਖ ਬੰਦ ਕਰਕੇ ਬੈਠ ਜਾਣਾ ਇਹ ਕੋਈ ਭਜਨ ਨਹੀਂ ਹੈ। ਕਾ ਭਏ ਦੋਇ ਲੋਚਨ ਮੂੰਦ ਕੇ, ਬੈਠ ਰਿਹੋ ਬਕ ਧਿਆਨ ਲਗਾਏ, ਨਿਆਤ ਫਿਰਿਓ ਲੀਏ ਰਾਤ ਸਮੁੰਦਰਨ, ਲੋਕ ਗਿਓ ਪਰ ਲੋਕ ਗਵਾਏ। ਅੱਖ ਬੰਦ ਕਰਕੇ ਤੇ ਇਸ ਜਗਤ ਤੋਂ ਵੀ ਅੰਧੇ ਹੋ ਗਏ, ਪਰ ਲੋਕ ਦੀ ਤਾਂ ਕੀ ਪ੍ਰਾਪਤੀ ਕਰਨੀ ਸੀ, ਲੋਕ ਵੀ ਗਵਾ ਲਿਆ। ਜਿਨ੍ਹਾਂ ਦੇ ਲੋਚਨ ਨਹੀਂ ਨੇ ਉਹਨਾਂ ਕੋਲ ਜਾ ਕਰਕੇ ਪੁੱਛੋ ਉਹਨਾਂ ਦੀ ਜ਼ਿੰਦਗੀ ਕਿਤਨੀ ਮੁਸ਼ਕਿਲ ਭਰੀਆ ਹੈ। ਆਪਣੀ ਦਿਨਚਰਿਆ ਦਾ ਜ਼ਰੂਰੀ ਕਾਰਜ ਵੀ ਨਹੀਂ ਕਰ ਸਕਦੇ। ਭਜਨ ਦਾ ਭਾਵ ਹੈ ਆਪਣੇ ਉਸ ਅਕਾਲ ਪੁਰਖ ਦੀ ਹਸਤੀ ਜਿਸ ਘਟ ਦੇ ਅੰਦਰ ਪ੍ਰਗਟ ਹੈ, ਜਿਸ ਆਕਾਰ ਦੇ ਜ਼ਬਾਨ ਦੇ ਵਿੱਚੋਂ ਮੁਖਾਰਬਿੰਦ ਦੇ ਵਿੱਚੋਂ ਉਹ ਸੱਚਖੰਡ ਦੀ ਬਾਣੀ ਪ੍ਰਗਟ ਹੁੰਦੀ ਹੈ। ਹਰ ਪਲ ਹਰ ਘੜੀ ਆਪਣਾ ਇਹ ਮਨੁੱਖਾ ਜਨਮ ਉਸ ਹਸਤੀ ਦੇ ਉੱਪਰ ਕੁਰਬਾਨ ਕਰ ਦੇਣਾ ਹੈ। ਕਰਕੇ ਦੇਖ ਲਓ, ਇਸ ਤੋਂ ਵੱਡਾ ਕੋਈ ਭਜਨ ਨਹੀਂ ਹੈ। ਇਹ ਭਜਨ ਅਸੀਂ ਅੱਜ ਤੱਕ ਸ਼ੁਰੂ ਹੀ ਨਹੀਂ ਕੀਤਾ, ਪਹਿਲੀ ਪੌੜੀ ਤੇ ਪੈਰ ਹੀ ਨਹੀਂ ਰੱਖਿਆ। ਅੱਖ ਬੰਦ ਕਰਕੇ ਜਾਂਦੇ ਹਾਂ ਔਰ ਅੱਖ ਬੰਦ ਕਰਕੇ ਬੈਠ ਜਾਂਦੇ ਹਾਂ। ਅੱਖ ਬੰਦ ਕਰਨ ਦਾ ਕੀ ਭਾਵ ਹੈ? ਸਾਨੂੰ ਸੋਝੀ ਨਹੀਂ ਕਿ ਜੋ ਹੁਕਮ ਇਸ ਜੀਵਾਤਮਾ ਨੂੰ ਦਿੱਤਾ ਗਿਆ ਹੈ
उस उपदेश अनुसार इस जगत दे विचों ये सारे बंधन असी खोलने सी। असी सतगुर दे पास जदो भी जांदे हां, किसी भी गुरुद्वारे मंदिर किसी भी ऐसी जगह ते अपने इष्ट दे कोल जांदे हां, विचार करके देख लो अगर एक भी बेड़ी मौजूद होवे इस शरीर दे नाल वस्तु या संबंध दे मतलक, असी अपनी मंजिल ते नहीं पहुंच सकते। चाहे बच्चों स्कूलों लैके आना है, चाहे स्त्री पति बीमार है, चाहे मां बाप की सेवा करनी है, चाहे फैक्ट्रिया मोटर की संभाल करनी है, किसी जरूरी मीटिंग भी जाना है, किसी संबंध के जन्म मरण को कायम रखना है, कोई भी बंधन है वह बेड़ी का रूप विच है, भावे एक ही क्यों ना होवे, असी अपनी मंजिल ते यानी अपने इष्ट दे कोल नहीं पहुंच सकते। विचार कर लो, सतगुरां ने कल्पना लफ्ज का इस्तेमाल किया है, क्या यह कल्पना नहीं है? असी देन और लैण दे विच अपनी हस्ती मुका रहे हां, दवांगे लैण आना पेगा, दवांगे लैण आवांगे, लवांगे तो देण आवांगे। इस बंधन तो असी बच नहीं सकते, इस पवर जाल चो असी निकल नहीं सकते। असी सतगुर कोल जा करके बेड़ियां कट्टण वास्ते आए हां, बेड़ियां खोल रहे हां या एक एक करके बंद रहे हां, ते मंजिल ते पहुंचण दी जड़ी असी राखी गल अंदर बैठे हां, ये कल्पना का रूप नहीं है ते और क्या है? अगर एक बेड़ी इस शरीर नू सतगुर दे कोल नहीं जान दे सकती, ते ये अनगिनत बेड़ियां जड़ियां असी दिन रात बना रहे हां इस जीवात्मा नू बंधन दे रूप विच, इस 84 दे गेड़ दे विच प्रमाण वास्ते ऐसिया किरिया नू अपना रखिया है, फिर कैसे नाम दी गल करदे हां, कैसे सतगुर की गल करते हां? सारा का सारा मजबून एक कल्पना बन गया है। समुंदर दे कोल जा करके भी ये जीवात्मा भुखी और प्यासी बैठी है, मद दे दरिया बह रहे ने, असी खाली प्याला ले इंतजार कर रहे हां। ये इंतजार कदे भी पूरा नहीं हो सकता, आज तक नहीं होया, अगे भी कल्पना है। असी अपने सतगुर दे कोल आन दे बदले उस तो दूर जान दे उपाय कर रहे हैं। शरीरिक रूप दे विच बेशक असी उना दे कोल बैठे हां, बहुत सारे पुन सानू मिलणगे, उन्हां बहुत सारे पुनां दे विचों एक सब तो वड्डा पुन है अनगिनत जन्मां दा इकट्ठा होया होया, जिस रूप नू लै करके असी इस वक्त इस सत्संग विच मौजूद हां। इस तो वड्डा पुन उस अकाल पुरख की रहमत, उस सतगुर की दया कोई और हो ही नहीं सकती। अख बंद होने दे बाद कोई लख सिर पटक लवे इस रूप नू प्राप्त नहीं कर सकती, और इसका असी हसर की कर रहे हां? इस दया का, इस रहमत का, जिस दे अंदर सतगुरु ने अखुट भंडार बख्शे हैं, वाणी दे विच संतां ने इन्हां विकारां नू चोर दी संज्ञा दित्ती है, तस्कर जड़े ना चाहते हुए भी ਬਦੋ ਬਦੀ ਲੁੱਟ ਕੇ ਲੈ ਜਾਂਦੇ ਹਨ। ਇਹ ਚੋਰ ਕਿਉਂ ਹਨ? ਜੋ ਉਸ ਗੁਰੂ ਨੇ ਅਖੁੱਟ ਭੰਡਾਰ ਇਸ ਦੇਹ ਵਿੱਚ ਬਖਸ਼ਿਆ ਹੈ, ਇਹ ਚੋਰ ਉਸ ਨੂੰ ਲੁੱਟ ਰਹੇ ਹਨ। ਜੀਵਾਤਮਾ ਨੂੰ ਇਸ ਦੀ ਖਬਰ ਨਹੀਂ ਹੈ, ਉਹ ਬਾਹਰ ਭਾਲਣ ਜਾ ਰਹੀ ਹੈ। ਅਸੀਂ ਜਿਸ ਸਤਿਗੁਰ ਦੇ ਰੂਪ ਦੇ ਦੀਵਾਨੇ ਬਣੇ ਬਾਹਰ ਦੌੜਦੇ ਹਾਂ, ਉਹ ਦਰਿਆ ਦਾ ਸਾਗਰ, ਉਹ ਅਥਾਹ ਸਮੁੰਦਰ ਹਰ ਕੱਟ ਦੇ ਵਿੱਚ ਦਿਨ ਰਾਤ ਅੰਮ੍ਰਿਤ ਵਰਖਾ ਕਰ ਰਿਹਾ ਹੈ। ਅਖੁੱਟ ਭੰਡਾਰ ਦੇ ਰੂਪ ਦੇ ਵਿੱਚ ਮਨ ਨੇ ਭਰਮਾ ਦਿੱਤਾ ਹੈ, ਬਾਹਰ ਦੌੜਨਾ ਪਸੰਦ ਕਰਦਾ ਹੈ। ਬਾਹਰੀ ਦਰਸ਼ਨਾਂ ਦੇ ਉੱਪਰ ਕੁਰਬਾਨ ਹੋਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸੱਚੇ ਸਮੁੰਦਰ ਦੇ ਵਿੱਚ ਲੀਨ ਹੋਣ ਵਾਸਤੇ ਕੋਈ ਰਸਤਾ ਨਹੀਂ ਦੱਸਿਆ ਜਾਂਦਾ, ਉਸ ਲਈ ਬੁੱਧੀ ਕੋਈ ਜਲੀਲ ਨਹੀਂ ਦਿੰਦੀ ਕਿ ਕਿਸ ਤਰੀਕੇ ਦੇ ਭਜਨ ਨੂੰ ਅਪਣਾ ਕਰਕੇ ਤੂੰ ਇਹ ਦੋਏ ਲੋਚਨ ਮੂੰਦ ਕਰਕੇ ਬੈਠਣਾ ਹੈ। ਦੁਨੀਆਂ ਨੂੰ ਵੀ ਸਾਰਥਕ ਕਰਨਾ ਹੈ ਔਰ ਉਸ ਪਰਲੋਕ ਨੂੰ ਵੀ ਸਾਰਥਕ ਕਰਨਾ ਹੈ। ਐਸਾ ਕੋਈ ਵੀ ਰਸਤਾ ਇਹ ਬੁੱਧੀ ਜੋ ਹੈ ਨਹੀਂ ਦਿੰਦੀ। ਸਭ ਤੋਂ ਵੱਡਾ ਭਰਮ ਇਸ ਜੀਵਾਤਮਾ ਨੇ ਇਸ ਦੇਹ ਦੇ ਵਿੱਚ ਆ ਕਰਕੇ ਬੁੱਧੀ ਦੇ ਜ਼ਰੀਏ ਇਸ ਮਨ ਕੋਲੋਂ ਧਾਰਨ ਕੀਤਾ ਹੈ। ਇਹ ਜਿਹੜੇ ਵਿਕਾਰ ਹਨ, ਜਿਤਨੇ ਵੀ ਦੋਸ਼ ਹਨ, ਇਹ ਜੀਵਾਤਮਾ ਦੇ ਨਾਲ ਕੋਈ ਸੰਬੰਧ ਨਹੀਂ ਰੱਖਦੇ। ਜੀਵਾਤਮਾ ਉਸ ਪਰਮਾਤਮਾ, ਉਸ ਸਤਨਾਮ ਉਹ ਨਿਸ਼ਚਲ ਅਟਲ ਔਰ ਅਵਿਨਾਸ਼ੀ ਅਵਸਥਾ ਦਾ ਉਹ ਅੰਸ਼ ਹੈ, ਉਹ ਰੂਪ ਹੈ, ਜਿਸ ਦੇ ਅੰਦਰ ਕੋਈ ਮੈਲ ਨਹੀਂ, ਕੋਈ ਵਿਕਾਰ ਨਹੀਂ, ਕੋਈ ਘਟਾ ਵਧਾ ਨਹੀਂ ਕੀਤਾ ਜਾ ਸਕਦਾ। ਇਹ ਜਿਤਨੇ ਵੀ ਇਸ ਜਗਤ ਦੇ ਵਿੱਚ ਇਹ ਅਧੂਰਾਪਨ ਨਜ਼ਰ ਆਉਂਦਾ ਹੈ, ਇਹ ਸਾਰਾ ਅਸਤ ਦੇ ਨਾਲ ਸੰਬੰਧ ਰੱਖਦਾ ਹੈ। ਸਤ ਦੇ ਨਾਲ ਇਸ ਦੀ ਕੋਈ ਕਿਰਿਆ ਨਹੀਂ ਹੈ। ਜੀਵਾਤਮਾ ਜੋ ਇਹ ਉਪਕਾਰ ਕਰਦੀ ਹੈ ਕਿ ਇਹ ਰੋਗਾਂ ਦੀ ਵਜ੍ਹਾ ਦੇ ਨਾਲ ਆਪਣੇ ਘਰ ਦਾ ਕੰਮ ਨਹੀਂ ਕਰ ਸਕਦੀ, ਇਹ ਵੀ ਮਨ ਦੀ ਚਾਲ ਹੈ। ਇਹ ਜੀਵਾਤਮਾ ਮੈਲੀ ਹੋ ਹੀ ਨਹੀਂ ਸਕਦੀ। ਅਗਰ ਇਹ ਮੈਲੀ ਹੋ ਸਕਦੀ, ਇਸਦੇ ਵਿੱਚ ਰੋਗ ਆ ਸਕਦਾ, ਤੇ ਪਰਮਾਤਮਾ ਵੀ ਅੱਜ ਤੱਕ ਨਿਰੋਗੀ ਨਾ ਰਹਿੰਦਾ। ਉਸਦੇ ਅੰਦਰ ਵੀ ਜ਼ਰੂਰੀ ਗੱਲ ਹੈ, ਕੋਈ ਨਾ ਕੋਈ ਦੋਸ਼ ਜ਼ਰੂਰ ਉਤਪੰਨ ਹੋ ਗਿਆ ਹੁੰਦਾ। ਇਹ ਹੈ ਉਹ ਅਖੁੱਟ ਭੰਡਾਰ, ਉਹ ਤਾਕਤ ਜਿਹੜੀ ਇਸ ਜੀਵਾਤਮਾ ਨੂੰ ਮਿਲੀ ਹੋਈ ਹੈ। ਚਾਹ ਕਰਕੇ ਵੀ ਇਹ ਜੀਵਾਤਮਾ ਆਪਣੇ ਅੰਦਰ ਖੋਟ ਨੂੰ ਪੈਦਾ ਨਹੀਂ ਕਰ ਸਕਦੀ। ਇਹ ਸੱਚੋ ਸੱਚ ਹੈ, ਸੱਚ ਦਾ ਹੀ ਰੂਪ ਹੈ। ਜਿਸ ਪਰਮਾਤਮਾ ਨੂੰ ਅਸੀਂ ਲੱਭ ਰਹੇ ਹਾਂ ਉਹ ਆਤਮਾ ਹੀ ਹੈ, ਜਿਸ ਨੇ ਅੰਤਰ ਦੇ ਵਿੱਚ ਇਸ ਸੁਰਤ ਨੂੰ, ਇਸ ਆਤਮਾ ਨੂੰ ਦੀਦਾਰ ਕਰ ਲਿਆ, ਇਸ ਦੀ ਤਾਕਤ ਨੂੰ ਇਕੱਠਾ ਕਰ ਲਿਆ। ਪਰਮਾਤਮਾ ਦਾ ਗੁਣ, ਉਹ ਆਵਾਜ਼, ਉਹ ਪ੍ਰਕਾਸ਼ ਜੋ ਜੜ ਔਰ ਚੇਤਨ ਦਾ ਆਧਾਰ ਹੈ, ਇਸ ਜੀਵਾਤਮਾ ਨੂੰ ਵੀ ਉਸੀ ਨੇ ਆਧਾਰ ਦੇ ਰੱਖਿਆ ਹੈ। ਇਸ ਜੀਵਾਤਮਾ ਦੀ ਜਿਹੜੀ ਰੋਸ਼ਨੀ ਹੈ 12 ਸੂਰਜ ਦੀ, ਉਸ ਪਰਮਾਤਮਾ ਦੇ ਗੁਣ ਦੀ ਵਜ੍ਹਾ ਦੇ ਨਾਲ ਹੈ। ਯਾਨੀ ਕਿ ਪਰਮਾਤਮਾ ਦਾ ਗੁਣ ਹੀ ਆਤਮਾ ਹੈ, ਔਰ ਇਹ ਆਤਮਾ ਕਦੀ ਵੀ ਬਾਹਰ ਨਹੀਂ ਮਿਲਦੀ। ਬਹੁਤ ਸਾਰਾ ਲਾਭ ਹੋਣ ਦੇ ਬਾਵਜੂਦ ਇੱਕ ਨਹੀਂ ਸੌ ਸਤਿਗੁਰਾਂ ਦੇ ਬਾਹਰੀ ਮੁਖੌਟੇ ਅਪਣਾ ਲਓ। ਜਿਤਨੀ ਮਰਜ਼ੀ ਬਾਹਰੀ ਕਿਰਿਆ ਨੂੰ ਅਪਣਾ ਲਈਏ, ਇਸ ਗੁਣ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਣ ਦੀ ਪ੍ਰਾਪਤੀ ਸੰਗਤ, ਸਾਕਤ ਦੀ ਸੰਗਤ, ਇਹ ਵਿਕਾਰ, ਇਹ ਰੋਗ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦੇ ਹਨ। ਜੜ ਕੀ ਹੈ? ਜਿਸ ਦੇ ਵਿੱਚ ਚੇਤਨ ਦਾ ਕੋਈ ਪ੍ਰਭਾਵ ਨਹੀਂ, ਔਰ ਜਦੋਂ ਚੇਤਨ ਜੜ ਦੇ ਵਿੱਚ ਪ੍ਰਵਿਸ਼ਟ ਕਰਦੀ ਹੈ, ਉਹ ਜੜ ਵਸਤੂ ਸਾਨੂੰ ਸਜੀਵ ਨਜ਼ਰ ਆਉਣ ਲੱਗ ਜਾਂਦੀ ਹੈ। ਪਰ ਜਦੋਂ ਉਹ ਚੇਤਨ ਨਿਕਲਦੀ ਹੈ, ਉਹ ਫਿਰ ਜੜ ਦਾ ਰੂਪ ਹੋ ਜਾਂਦੀ ਹੈ। ਅਸੀਂ ਜਿਨ੍ਹਾਂ ਸੰਬੰਧਾਂ ਦੇ ਉੱਪਰ ਮਾਣ ਕਰਦੇ ਹਾਂ, ਇਹ ਸਰੀਰ ਦੇ ਵਿੱਚ ਅਹੰਕਾਰ ਕਰਦੇ ਹਾਂ, ਇਹ ਜੜ ਹੈ, ਇਹ ਅਸਤ ਹੈ। ਇੱਕ ਪਲ ਪਹਿਲੇ ਇਸ ਸਰੀਰ ਦਾ ਜੋ ਸਰੂਪ ਅਸੀਂ ਦੇਖ ਰਹੇ ਸੀ, ਦੂਸਰੇ ਪਲ ਉਸ ਰੂਪ ਨੂੰ ਅਸੀਂ ਨਹੀਂ ਦੇਖ ਸਕਦੇ। ਜਿਹੜਾ ਰੂਪ ਹਰ ਛਣ ਬਦਲ ਰਿਹਾ ਹੈ, ਹਰ ਪਲ ਜਿਹਦੀ ਹਸਤੀ ਖਤਮ ਹੋ ਰਹੀ ਹੈ, ਫਿਰ ਉਹ ਵਿਚਾਰ ਕਰਕੇ ਦੇਖੋ ਕਿਸ ਤਰ੍ਹਾਂ ਸੱਤ ਹੋ ਸਕਦੀ ਹੈ। ਇਹ ਅੱਖਾਂ ਦੇ ਨਾਲ ਅਸੀਂ ਜਗਤ ਦੇਖਦੇ ਹਾਂ, ਇਹ ਅੱਖਾਂ ਵੀ ਜੜ ਨੇ, ਔਰ ਜਿਸ ਨੂੰ ਦੇਖ ਰਹੇ ਹਾਂ ਉਹ ਵੀ ਜੜ ਹੈ। ਜੜ ਔਰ ਚੇਤਨ ਦਾ ਕੋਈ ਸੰਬੰਧ ਨਹੀਂ ਹੈ, ਪਰ ਚੇਤਨ ਨੇ ਜੜ ਨੂੰ ਪਕੜ ਕਰਕੇ ਰੱਖਿਆ ਹੈ। ਇਹ ਰੋਗ ਜੀਵਾਤਮਾ ਦੇ ਅੰਦਰ ਮੌਜੂਦ ਨਹੀਂ ਨੇ, ਪਰ ਜੀਵਾਤਮਾ ਨੇ ਭਰਮ ਦੇ ਅਧੀਨ ਇਹਨਾਂ ਰੋਗਾਂ ਨੂੰ ਅਪਣਾ ਰੱਖਿਆ ਹੈ। ਇਹ ਰੋਗ ਹਰ ਪਲ ਹਰ ਘੜੀ ਮਿਟ ਰਹੇ ਨੇ, ਪਰ ਸੱਤ ਆਤਮਾ ਪਰਮਾਤਮਾ ਉਹ ਸਦਾ ਹੈ, ਸਦਾ ਸੀ ਔਰ ਸਦਾ ਰਹੇਗਾ। ਵਿਚਾਰ ਕਰਕੇ ਦੇਖ ਲਓ, ਇਹ ਜਗਤ ਦਾ ਜੋ ਰੂਪ ਪਹਿਲੇ ਸੀ ਇਸ ਵਕਤ ਨਹੀਂ ਹੈ, ਕੁਝ ਸਮੇਂ ਬਾਅਦ ਇਹ ਵੀ ਨਹੀਂ ਰਹੇਗਾ। ਫਿਰ ਇਹ ਨਜ਼ਰ ਆਉਣ ਵਾਲੀ ਵਸਤੂ ਕਿਸ ਤਰੀਕੇ ਦੇ ਨਾਲ ਸੱਤ ਨਾਲ ਸੰਬੰਧਿਤ ਹੋ ਸਕਦੀ ਹੈ? ਇਹ ਸਾਰੀ ਜੜ ਦੇ ਨਾਲ ਸੰਬੰਧ ਰੱਖਦੀ ਹੈ, ਔਰ ਜੜ ਝੂਠ ਹੈ, ਝੂਠ ਨੇ ਰਹਿਣਾ ਨਹੀਂ, ਔਰ ਵਿਕਾਰ ਜੜ ਦੇ ਨਾਲ ਸੰਬੰਧ ਰੱਖਦੇ ਨੇ। ਮਨ, ਬੁੱਧੀ ਔਰ ਇੰਦਰੀਆਂ ਦੇ ਇਹ ਵਿਕਾਰ ਨੇ ਜੋ ਜੜ ਦੇ ਨਾਲ ਅਪਣਾ ਰੱਖੇ ਹਨ, ਔਰ ਇਹ ਜੀਵਾਤਮਾ ਭਰਮ ਦੇ ਅਧੀਨ ਇਹਨਾਂ ਨੂੰ ਆਪਣਾ ਰੋਗ ਸਮਝ ਰਹੀ ਹੈ। ਔਰ ਜਦੋਂ ਸਤਿਗੁਰੂ ਚੇਤਾਉਂਦੇ ਨੇ, ਹੁਸ਼ਿਆਰ ਕਰਦੇ ਨੇ ਕਿਸ ਤਰੀਕੇ ਦੇ ਨਾਲ ਤੂੰ ਕਿਸ ਕਿਰਿਆ ਨੂੰ ਅਪਣਾਉਣਾ ਹੈ, ਉਸ ਵਕਤ ਜਾਗ ਕਰਕੇ ਇਹ ਸਿਰਫ ਆਪਣੇ ਖਿਆਲ ਨੂੰ ਪਲਟਦੀ ਹੈ। ਰੋਗ ਤਾਂ ਉਸ ਵਕਤ ਵੀ ਮੌਜੂਦ ਹਨ, ਯਾਨੀ ਕਿ ਇੰਦਰੀ ਉਸ ਵਕਤ ਮੌਜੂਦ ਹੈ ਤੇ ਰੋਗ ਕਿਸ ਤਰੀਕੇ ਦੇ ਨਾਲ ਦੂਰ ਹੋ ਗਿਆ। ਕ੍ਰੋਧੀ ਹੈ, ਇਸ ਵਕਤ ਸ਼ਾਂਤ ਹੈ, ਪਹਿਲੇ ਕ੍ਰੋਧੀ ਸੀ, ਕ੍ਰੋਧ ਆਇਆ ਔਰ ਚਲਾ ਗਿਆ, ਉਸਦੀ ਅਸਥੀ ਖਤਮ ਹੋ ਗਈ। ਕਿਉਂਕਿ ਅਸਤ ਸੀ, ਪਰ ਸੱਤ ਮੌਜੂਦ ਹੈ, ਇਸ ਕਰਕੇ ਤੇਰੀ ਅਸਥੀ ਕਾਇਮ ਹੈ। ਫਿਰ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਕਹਿੰਦੀ ਹੈ ਕਿ ਮੈਂ ਕ੍ਰੋਧ ਦੇ ਰੋਗ ਦੇ ਵਿੱਚ ਮਸਤ ਹਾਂ? ਤਾਂ ਪਕੜ ਕਿਸ ਤਰੀਕੇ ਨਾਲ ਹੈ? ਇਹ ਬੜਾ ਤਕਨੀਕੀ ਸਰੂਪ ਹੈ, ਔਰ ਬਚਣ ਦਾ ਉਪਾਅ ਵੀ ਬੜਾ ਸਾਧਾਰਨ ਜਿਹਾ ਹੈ। ਅਸੀਂ ਇਹਨਾਂ ਅਸਾਧ ਰੋਗਾਂ ਨੂੰ ਬੜਾ ਗਹਿਰਾ ਸਮਝਦੇ ਹਾਂ। ਅਗਰ ਸਾਨੂੰ ਗਿਆਨ ਹੋ ਜਾਏ ਤੇ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਜੀਵਾਤਮਾ ਰੋਗੀ ਨਹੀਂ ਹੈ, ਜੜ ਜੋ ਹੈ ਉਹ ਅਭਾਵ ਦੇ ਵਿੱਚ ਰੋਗ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਜਿਉਂ ਜਿਉਂ ਅਭਾਵ ਵਧਦਾ ਹੈ ਤਿਉਂ ਤਿਉਂ ਰੋਗ ਜੋ ਹੈ ਉਹ ਪ੍ਰਬਲ ਹੁੰਦਾ ਹੈ, ਔਰ ਪ੍ਰਬਲਤਾ ਜਿਹੜੀ ਹੈ ਉਹ ਜੀਵਾਤਮਾ ਨੂੰ ਮਨ ਦੇ ਰਾਹੀਂ ਬੁੱਧੀ ਦਲੀਲ ਦੇ ਕਰਕੇ ਪਰਮਾ ਦਿੰਦੀ ਹੈ। ਇੱਕ ਬੰਦਰ ਨੂੰ ਪਕੜਨ ਵਾਸਤੇ शिकारी किस तरीके नू अपनांदा है। छोटे मुंह वाली मटकी दे अंदर दाने रख देंदा है पुजे हुए। बंदर जो है उसके अंदर हाथ पा देंदा है। एक विकार है बंदर दे अंदर लोभ दा। लोभ दे अधीन उसने दाने दी मुट्ठी पकड़ ली। हुण मुट्ठी जड़ी है बंद करन दे नाल हाथ जो है फैल गया। हुण मटकी दे अंदरों हाथ बाहर नहीं आंदा। हुण विचार करके देखो ना ते दाणिया ने बंदर नू पकड़िया है ना मटकी ने पकड़ रखिया है। बंदर दी खोटी बुद्धि ने शिकारी दे अधीन कर दिता अपनी अस्थि मिटा दिती। उसे तरीके दे नाल मन जो है वह इंद्रिया दे अधीन है और जीवात्मा जो है बुद्धि दे अधीन होण करके इस मन की गुलामी नू अपना रखिया है। यानी कि इस विकारा ने इस जीवात्मा नू पकड़ करके नहीं रखिया। यह जीवात्मा ने खुद ही स्वादा दे जरिए यह मन और इंद्रिया की दासी बड़ी बैठी है। ठीक बंदर की बंद की हुई मुट्ठी के तरीके दे नाल और उपाय भी उतना ही सरल है जितना सरल बंधन है। जीवात्मा नू होश नहीं पर विकार ग्रस्त इस जड़ पुतले दे अधीन हो गई। और अगर ज्ञान मिल जाए सतगुर दा दिता या ज्ञान उदी दिती हुई सोझी बुद्धि दे इस वक्त भी काम कर रही है पर खोटी उल्टी पुठी मत काम कर रही है। यानी बंधन दा काम कर रही है इस जगत दे नाल बंधन दा। यानी कि हस्ती नू मिटाण दा पूंजी नू लुटाण दा अखुट भंडार नू लुटवा लैण दा। असी आपस दे विच लड़दे हां एक दूजे दे गले कट्टण लगे हां समझ नहीं आंदी ये समय कित्थों निकल आंदा है। असी घर दा काम करना है ये बेड़ियां खोलणे ने किस दे कोल इतना समय है कि यह बेड़ियां बंधन लग गया। बुद्धि मौजूद है सारी गल मौजूद है पर सतगुरु की दिती हुई सोझी नहीं है। फिर सतगुरु को जान का फायदा की होया दर्शनों का केड़ा लाभ असी खट लिया। अगर असी अपनी हस्ती नू ना बचा सके जीवात्मा का उद्धार ना कर सके तो इतने सत्संग सुनने का क्या लाभ प्राप्त कर लिया। दिन रात वाणी पढ़ते रहे सुनते रहे विचारते रहे कथा कीर्तन करते रहे हस्ती मिटाते रहे कोई लाभ हासिल किया। इस आत्मा नू वो बंदर ने मुट्ठी खोली नहीं। सिर्फ उपाय की सी मुट्ठी नू खोल देना। जगत तद भी उसी वक्त इथे रहेगा भोग विकार भी रहेंगे स्वाद भी रहेंगे पर जीवात्मा ने बुद्धि नू पलटना है जगत की तरफों हटा करके उस परमात्मा उस अकाल पुरख उस सतगुरु दे विच लगाना है। ये लगाण दी जो किरिया है इसी नू उधम किया जाता है। कोई हल नहीं चलाने कोई घर गृहस्थी नहीं छड़नी। हुण हिसाब लगा लो असी गृहस्थी नू कैसे भोग नू आश्रम दी संज्ञा दिती है। एक वैशाल्य है उसका समय निश्चित है सारे नियम निश्चित किते ने एक वेश्या ने पर क्या स्त्री मनद ने कोई नियम निश्चित किते ने कोई वेला वेला देखते ने। जदों जवानी चढ़ी काम का मद उछाल लिया स्त्री लिया के गल बंद दी। स्त्री क्या है क्या यह मास नहीं सी। असी केड़े मास नू अपनान तो डर रहे हैं। असी कहने शराब छड़ती मास छड़ता क्या जीव की उत्पत्ति मास तो नहीं है। अंदर रह करके उसने किस तरीके दे नाल अपने आप नू बचाया। चिल्ली किस चीज दी है ਉਹ ਕਿਸ ਚੀਜ਼ ਦਾ ਸੇਵਨ ਕਰ ਰਿਹਾ ਹੈ? ਸਭ ਖੂਨ ਔਰ ਮਾਸ ਹੈ। ਔਰ ਜਿਹੜਾ ਸੰਬੰਧ ਬਣਾਇਆ, ਇਸਤਰੀ ਲਿਆਇਆ, ਪੁਰਸ਼ ਲਿਆਏ, ਉਹ ਵੀ ਮਾਸ ਹੈ। ਔਰ ਮਾਸ ਹੀ ਮਾਸ ਦਾ ਭੋਗ ਕਰ ਰਿਹਾ। ਇੰਦਰੀ ਭੋਗ ਕਿਆ ਹੈ? ਵਿਚਾਰ ਕਰਕੇ ਦੇਖ ਲਓ। ਉਸ ਤੋਂ ਅੱਗੇ ਜਿਹੜੇ ਅਸੀਂ ਪੈਦਾ ਕੀਤੇ, ਕਿਆ ਉਹ ਮਾਸ ਦੇ ਟੁਕੜੇ ਨਹੀਂ ਨੇ? ਅਸੀਂ ਇਸ ਜ਼ਿੰਦਗੀ ਦੇ ਵਿੱਚੋਂ ਮਾਸ ਚ ਬਚ ਹੀ ਨਹੀਂ ਸਕਦੇ। ਜਨਮ ਔਰ ਅੰਤ ਦੋਨੋਂ ਮਾਸ ਦੇ ਵਿੱਚ ਹੈ। ਜਦੋਂ ਅੰਤ ਦੇ ਵਿੱਚ ਚੋਲਾ ਛੱਡਦੇ ਆ, ਜੀਵਾਤਮਾ ਸਿਮਟਦੀ ਏ, ਮਾਸ ਦੇ ਵਿੱਚੋਂ ਸਿਮਟਦੀ ਏ, ਫਿਰ ਕੈਸੀ ਕਿਰਨਾ ਲੈ ਕਰਕੇ ਬੈਠੇ ਆ, ਕਿਹੜੇ ਅਹੰਕਾਰ ਦੇ ਵਿੱਚ ਬੈਠੇ ਆ? ਅਸੀਂ ਮਾਸ ਛੱਡ ਦਿੱਤਾ? ਮਾਸ ਅਸੀਂ ਛੱਡ ਸਕਦੇ ਹੀ ਨਹੀਂ, ਨਾ ਅੱਜ ਤੱਕ ਛੱਡ ਸਕੇ ਆ, ਨਾ ਛੱਡ ਸਕਾਂਗੇ। ਜਿਸ ਦਿਨ ਮਾਸ ਨੂੰ ਛੱਡ ਦਿਆਂਗੇ, ਇਹੀ ਪੁਤਲਾ ਜਿਸ ਦੇ ਉੱਪਰ ਬੱਚੇ ਕੁਰਬਾਨ ਨੇ, ਜਿਨ੍ਹਾਂ ਲਈ ਅਸੀਂ ਆਪਣੀ ਹਸਤੀ ਮਿਟਾ ਦਿੱਤੀ ਏ, ਬਰਾਂਡੇ ਦੇ ਵਿੱਚ ਰੱਖਿਆ, ਕਿਸੇ ਨੂੰ ਪਾਏਗਾ ਨਹੀਂ। ਕਹਿਣਗੇ ਜਿਤਨੀ ਜਲਦੀ ਹੋਏ ਇਸ ਮਾਸ ਦੇ ਟੁਕੜੇ ਨੂੰ ਲੈ ਜਾਓ। ਔਰ ਅਸੀਂ ਕੈਸਾ ਰਸਤਾ ਅਪਣਾ ਕਰਕੇ ਰੱਖਿਆ ਹੈ? ਅਸੀਂ ਮਾਸ ਨੂੰ ਛੱਡ ਦਿੱਤਾ, ਅਸੀਂ ਇੱਕ ਵਿਸ਼ੇਸ਼ ਮਤ ਔਰ ਧਰਮ ਚਲਾ ਦਿੱਤਾ। ਕਿਆ ਸੰਤਾਂ ਨੇ ਇਹ ਸਿੱਖਿਆ ਸਾਨੂੰ ਦਿੱਤੀ ਸੀ? ਇਸ ਤਰੀਕੇ ਦੇ ਨਾਲ ਇਸ ਜੀਵਾਤਮਾ ਦਾ ਉਧਾਰ ਹੋ ਜਾਏਗਾ? ਇਸ ਤਰੀਕੇ ਦੇ ਨਾਲ ਵਿਕਾਰਾਂ ਚੋਂ ਜੀਵਾਤਮਾ ਨਿਕਲ ਜਾਏਗੀ? ਅੱਜ ਤੱਕ ਨਿਕਲ ਸਕੀ? ਅਸੀਂ ਮੁੱਠੀ ਖੋਲਣ ਨੂੰ ਤਿਆਰ ਨਹੀਂ, ਇਹ ਜਗਤ ਦੀਆਂ ਵਸਤੂਆਂ ਔਰ ਸੰਬੰਧਾਂ ਨੂੰ ਛੱਡਣ ਨੂੰ ਤਿਆਰ ਨਹੀਂ। ਬੰਦਰ ਦਾ ਕਦੀ ਉਧਾਰ ਨਹੀਂ ਹੋ ਸਕਦਾ, ਉਸ ਨੂੰ ਆਪਣੀ ਖੱਲ ਉਤਰਵਾਣੀ ਪਏਗੀ, ਪਿੰਜਰਿਆਂ ਦਾ ਭਾਗੀਦਾਰੀ ਬਣਨਾ ਪਏਗਾ। ਉਹੀ ਅਸਰ ਇਸ ਜੀਵਾਤਮਾ ਦਾ ਹੈ। ਇਹਦੇ ਵਾਸਤੇ 84 ਲੱਖ ਪਿੰਜਰੇ ਬਣਾਏ ਗਏ ਨੇ ਉਸ ਕਾਲ ਨੇ, ਔਰ ਦਾਣੇ ਭੁੱਜੇ ਹੋਏ ਰੱਖੇ ਨੇ ਜੜ ਔਰ ਚੇਤਨ ਸੰਬੰਧ ਇਸ ਜਗਤ ਦੇ ਵਿੱਚ। ਉਹ ਜੜ ਦੇ ਨਾਲ ਹੀ ਸੰਬੰਧ ਰੱਖਦੇ ਨੇ। ਇਹ 5 ਵਿਕਾਰ, ਕਾਮ, ਕ੍ਰੋਧ, ਲੋਭ, ਮੋਹ ਔਰ ਅਹੰਕਾਰ। ਕਾਮ ਤੋਂ ਕ੍ਰੋਧ ਹੈ। ਕ੍ਰੋਧ ਜਿਸਲੇ ਆ ਜਾਂਦਾ ਹੈ, ਉਸ ਵੇਲੇ ਜੀਵਾਤਮਾ ਜੋ ਹੈ ਹੰਕਾਰੀ ਹੋ ਜਾਂਦੀ ਹੈ, ਹੰਕਾਰ ਨੂੰ ਅਪਣਾਉਂਦੀ ਹੈ। ਰਾਵਣ ਦੇ ਵਿੱਚ ਇੱਕੋ ਹੀ ਵਿਕਾਰ ਪ੍ਰਗਟ ਹੋਇਆ ਸੀ, ਅਭਿਮਾਨ। 1 ਲੱਖ ਪੂਤ, 1.25 ਲੱਖ ਨਾਤੀ, ਕਿਸ ਰਾਵਣ ਘਰ ਦੀਆ ਨਾ ਬਾਤੀ। ਦੀਆ ਬੱਤੀ ਜਲਾਉਣ ਵਾਲਾ ਅੱਜ ਕੋਈ ਨਹੀਂ ਉਸਦੇ ਘਰ ਦੇ ਵਿੱਚ। ਉਹ ਸੋਨੇ ਦੀ ਲੰਕਾ, ਇੱਕ ਪੂਰਾ ਸ਼ਹਿਰ ਸੀ ਜਿਸ ਦੇ ਅੰਦਰ ਉਹ ਬਾਗ ਪਰਿਵਾਰ ਸਮੇਤ ਰਹਿੰਦਾ ਸੀ। ਅੱਜ ਅਸੀਂ ਠੋਕਰਾਂ ਮਾਰਦੇ ਹੋਏ ਉਸ ਲੰਕਾ ਦੇ ਉੱਪਰੋਂ ਨਿਕਲ ਜਾਂਦੇ ਹਾਂ। ਖਤਮ ਹੋ ਗਿਆ ਇੱਕੋ ਵਿਕਾਰ ਸੀ, ਅਭਿਮਾਨ ਦਾ। ਕਾਮ ਦਾ ਵਿਕਾਰ, ਸੁਰਪਤ, ਇੰਦਰ, ਦੇਵਤਿਆਂ ਦਾ ਰਾਜਾ, ਗੌਤਮ ਰਿਸ਼ੀ ਦੀ ਪਤਨੀ ਅਹਿਲਿਆ ਦੇ ਉੱਪਰ ਕੁਰਬਾਨ ਹੋ ਗਿਆ। ਸਰੀਰ ਦੇ 1000 ਪੱਗ ਹੋ ਗਏ। ਸ਼ਰਮ ਦਾ ਮਾਰਾ, ਸ਼ਰਾਬ ਦੇ ਅਧੀਨ ਕਈ 1000 ਸਾਲ ਸਮੁੰਦਰ ਦੇ ਵਿੱਚ ਮੂੰਹ ਛੁਪਾਏ ਬੈਠਾ ਰਿਹਾ, ਔਰ ਜਿਸ ਦਾ ਨਤੀਜਾ ਭੁਗਤਾਨ ਦੇਣ ਵਾਸਤੇ ਉਸਨੂੰ ਰਾਵਣ ਦੇ ਪੁੱਤਰ ਮੇਘਨਾਥ ਦਾ ਕੈਦੀ ਬਣਨਾ ਪਿਆ। ਨਹੀਂ ਤੇ ਇੰਦਰ ਨੂੰ ਕੋਈ ਕੈਦ ਨਹੀਂ ਸੀ ਕਰ ਸਕਦਾ, ਬ੍ਰਹਮਾ ਦਾ ਵਾਰ ਸੀ ਉਹਦੇ ਕੋਲ। ਕਿਸ ਨੇ ਅਧੀਨ ਬਣਾਤਾ? ਕਾਮ ਨੇ। ਕਿਸ ਨੂੰ? ਇੰਦਰ ਨੂੰ, ਸੁਰਪਤ ਨੂੰ। ਹੁਣ ਸੁਰਪਤ ਉਹਦੇ ਵਿੱਚੋਂ ਨਿਕਲ ਨਹੀਂ ਸਕਿਆ, ਰਾਵਣ ਅਭਿਮਾਨ ਚੋਂ ਨਿਕਲ ਨਹੀਂ ਸਕਿਆ। ਭਗਵਾਨ ਸ੍ਰੀ ਰਾਮ ਕ੍ਰਿਸ਼ਨ ਜੀ ਦੇ ਚੰਦਰ ਜੀ ਦੇ ਪਿਤਾ ਜੀ ਦਸ਼ਰਥ ਜੀ, ਮਮਤਾ ਨੇ ਉਹਨਾਂ ਦੀ ਜਾਨ ਲੈ ਲਈ।